ਸਾਖੀ 39 ਗੋਇੰਦਵਾਲ ਬੈਠੇ ਸਨ ਬਾਸਰਕੇ ਵਿੱਚ ਸ੍ਰੀ ਅਮਰਦਾਸ ਜੀ ਖੁਸ਼ੀ ਵਿੱਚ ਉਸ ਖੁਸ਼ੀ ਵਿੱਚ ਨਾ ਕਿ ਜਿਸ ਤੇ ਅਸੀਂ ਤੁਸੀਂ ਜਾਣੂ ਹਾਂ ਪਰ ਉਸ ਖੁਸ਼ੀ ਵਿੱਚ ਕਿ ਜੋ ਖੁਸ਼ੀਆਂ ਦੀ ਖਾਹਿਸ਼ ਛੱਡਿਆ ਆਉਂਦੀ ਹੈ ਪ੍ਰੀਤਮ ਹੋਵੇ ਅਰਸ਼ੀ ਉਸ ਨਾਲ ਪਵੇ ਪਿਆਰ ਖੁਸ਼ ਕਰਨੇ ਦੀ ਹੋਵੇ ਲਾਲਸਾ ਅਣ ਹੁੰਦੇ ਤਾਣ ਨਾਲ ਕਰ ਲਵੇ ਉਸ ਨੂੰ ਖੁਸ਼ ਫਿਰ ਹੁੰਦੀ ਹੈ ਖੁਸ਼ੀ ਜੋ ਨਹੀਂ ਹੁੰਦੀ ਪ੍ਰੀਤਮ ਖੁਸ਼ੀ ਵਾਂਗ ਖੁਸ਼ੀ ਪਰ ਬਣਾ ਦਿੰਦੀ ਹੈ ਖੁਸ਼ੀ ਦਾ ਰੂਪ ਹੋ ਜੋ ਜਾਣਾ ਹੋਇਆ ਉਹ ਕੁਛ ਜੋ ਕੁਛ ਕੇ ਚਾਹੁੰਦਾ ਹੈ ਅਰਸ਼ੀ ਪ੍ਰੀਤਮ ਕੇ ਹੋ ਜਾਵੀਏ ਉਹ ਕੁਛ ਹੋ ਜਾਣਾ ਹੈ ਉਸ ਦੀ ਖੁਸ਼ੀ ਤੇ ਉਸ ਦੀ ਖੁਸ਼ੀ ਹੋ ਜਾਂਦੀ ਹੈ ਆਪਣੀ ਖੁਸ਼ੀ ਉਹ ਕੁਛ ਹੋ ਜਾਣਾ ਹੈ ਉਸ ਦੀ ਖੁਸ਼ੀ ਤੇ ਉਸ ਦੀ ਖੁਸ਼ੀ ਹੋ ਜਾਂਦੀ ਹੈ ਆਪਣੀ ਖੁਸ਼ੀ ਉਸ ਅਰਸ਼ੀ ਦਾਤੇ ਦੀ ਖੁਸ਼ੀ ਵਿਚ ਸਮਾਏ ਖੁਸ਼ ਬੈਠੇ ਸ੍ਰੀ ਅਮਰਦਾਸ ਜੀ ਬਾਸਰਕੇ ਵਿਚ ਜਿਨ੍ਹਾਂ ਨੇ ਆਪਣੀ ਖੁਸ਼ੀ ਵਿਚ ਟੋਰਿਆ ਸੀ ਬਾਸਰਕੇ ਇਸ ਤਰ੍ਹਾਂ ਦੇ ਰੰਗਾਂ ਵਿਚ ਬੀਤ ਰਹੇ ਦਿਨਾਂ ਵਿਚ ਇਕ ਦਿਨ ਆ ਗਿਆ ਸੱਦਾ ਸੈਂਤ ਦੇ ਖੰਭਾਂ ਨਾਲ ਉੱਡਦਾ ਖਡੂਰ ਵਿਚ ਬੈਠੇ ਅਰਸ਼ੀ ਬਾਲਮ ਦਾ ਆ ਜਾਓ ਹੁਣ ਮੇਰੇ ਕੋਲ ਇਸ ਤਰ੍ਹਾਂ ਦੇ ਰੰਗਾਂ ਵਿਚ ਬੀਤ ਰਹੇ ਦਿਨਾਂ ਵਿਚ ਇਕ ਦਿਨ ਆ ਗਿਆ ਸੱਦਾ ਸੈਂਤਾਂ ਦੇ ਖੰਭਾਂ ਨਾਲ ਉੱਡਦਾ ਹਜ਼ੂਰ ਵਿਚ ਖਡੂਰ ਵਿਚ ਬੈਠੇ ਅਰਸ਼ੀ ਬਾਲਮ ਦਾ ਆ ਜਾਓ ਹੁਣ ਮੇਰੇ ਕੋਲ ਪਿਆਰੇ ਦੀ ਖੁਸ਼ੀ ਲੱਖ ਕੇ ਫਿਰ ਉੱਠ ਤੁਰੇ ਉਥੋਂ ਜੋ ਕਦੇ ਸੀ ਸਵੈਦੇਸ਼ ਤੇ ਫਿਰ ਹੋ ਗਿਆ ਸੀ ਪ੍ਰਦੇਸ਼ ਤੇ ਅਰਸ਼ੀ ਪ੍ਰੀਤਮ ਦੇ ਮੁੜ ਕੱਲਣ ਕਰਕੇ ਫਿਰ ਹੋ ਗਿਆ ਸੁਦੇਸ਼ ਫਿਰ ਹੋ ਗਿਆ ਸੀ ਸਵੈਦੇਸ਼ ਅੱਜ ਉਹ ਸਵੈਦੇਸ਼ ਹੋ ਰਿਹਾ ਦੇਸ਼ ਫਿਰ ਵਿਦੇਸ਼ ਹੋ ਗਿਆ ਸੱਦਾ ਜੋ ਆ ਗਿਆ ਪ੍ਰੀਤਮ ਦੇ ਦੇਸ਼ ਅਪੜਨ ਦਾ ਜੋ ਸਵੈਦੇਸ਼ ਹੈ ਪ੍ਰੀਤਮ ਦਾ ਹੋਣ ਕਰਕੇ ਵਿਦ ਪ੍ਰੇਮੀ ਜੀ ਪਰ ਪਿਰਮ ਰਸਾਂ ਨਾਲ ਜਵਾਨ ਹੋ ਗਏ ਪ੍ਰੇਮੀ ਜੀ ਅੱਪੜ ਪਏ ਖਡੂਰ ਸਣੇ ਸਣੇ ਚੱਲਦੇ ਦਿਲ ਨੈਣਾ ਦੇ ਭਾਰ ਚੱਲਦੇ ਜਾ ਪ੍ਰਾਪਤ ਹੋਏ ਪਵਿੱਤਰ ਚਰਨਾਂ ਨੂੰ ਜਿਨ੍ਹਾਂ ਕਮਲਾਂ ਤੋਂ ਕੂੜੇ ਕੂੜੇ ਚਰਨਾਂ ਵਿਚ ਜਾ ਤਰੇ ਕਮਲ ਕਟੋਰਿਆਂ ਵਰਗੇ ਜਲ ਭਰੇ ਨੈਣ ਡੁੱਲ ਪਏ ਪ੍ਰੇਮ ਰਸ ਭਰੇ ਨੈਣ ਤਰ ਬਤਰ ਹੋ ਗਏ ਚਰਨ ਕਮਲ ਜੋ ਸਦਾ ਭਰੇ ਰਹਿੰਦੇ ਹਨ ਪ੍ਰੇਮ ਰਸਾਂ ਨਾਲ ਪਰ ਸਦਾ ਸਮਾ ਲੈਂਦੇ ਹਨ ਆਪਣੇ ਵਿਚ ਪ੍ਰੇਮ ਰਸ ਨਾਲ ਭਰੀਆਂ ਪ੍ਰੇਮੀਆਂ ਦੀਆਂ ਪ੍ਰੇਮ ਨਯਾਂ ਨੂੰ ਜਿਵੇਂ ਸਾਗਰ ਸਾਰੀਆਂ ਨਦੀਆਂ ਦੇ ਜਲ ਸਵੀਕਾਰ ਕਰਦਾ ਨਾ ਕਦੇ ਹੋਰ ਲਈ ਭੁੱਖਾ ਹੋਇਆ ਹੈ ਤੇ ਨਾ ਹੀ ਕਦੇ ਸੱਦ ਪੈਂਦੀਆਂ ਨਾਲ ਰੱਜ ਉਛਲਿਆ ਇਸ ਤਰ੍ਹਾਂ ਪ੍ਰੇਮ ਰਸ ਭਰੇ ਆਏ ਸ੍ਰੀ ਅਮਰਦਾਸ ਜੀ ਦੀ ਸੁਰਤ ਸਮਾ ਰਹੀ ਹੈ ਸੁਰਤੇ ਵਿਚ ਸੀਸ ਤੇ ਫਿਰ ਰਿਹਾ ਹੈ ਸਮਾਈ ਕਰ ਲੈਣ ਵਾਲਾ ਯਮੁਨਾ ਵਾਲਾ ਕਰ ਕਮਲ ਅਰਸ਼ੀ ਪ੍ਰੀਤਮ ਨੇ ਜੋ ਹੁਣ ਪ੍ਰੇਮੀ ਬਣ ਰਹੇ ਸਨ ਆਪਣੇ ਪ੍ਰੇਮੀ ਦੇ ਪ੍ਰੇਮੀ ਪ੍ਰੀਤਮ ਦੇ ਮੱਥੇ ਹੇਠ ਆਪਣਾ ਸੋਹਣਾ ਹੱਥ ਦੇ ਕੇ ਸੀਸ ਉਚਾਇਆ ਤੇ ਪਾਸ ਬਹਾਲ ਲਿਆ ਸੁਖ ਸਾਂਦ ਪੁੱਛੀ ਹੁਣ ਰਸਨਾ ਨਾਲ ਵੀ ਜੋ ਲੱਖ ਲਈ ਸੀ ਪਹਿਲੋਂ ਹਿਰਦੇ ਨਾਲ ਫਿਰ ਸਾਰੇ ਪਰਿਵਾਰ ਦੀ ਸੁਖ ਸਾਂਦ ਪੁੱਛੀ ਸਭ ਤੋਂ ਪਿੱਛੋਂ ਪੁੱਛੀ ਪਰਮੇਸ਼ਰ ਪਿਆਰੀ ਪੁੱਤਰੀ ਬੀਬੀ ਅਮਰੋ ਦੀ ਸੁਖ ਸਾਂਦ ਜੋ ਦੱਸੀ ਸ਼ੁਕਰ ਭਰੇ ਦਿਲ ਤੇ ਸ਼ਰਧਾ ਭਰੇ ਨੈਣਾਂ ਨਾਲ ਜੁੜੇ ਹੱਥਾਂ ਦੀ ਅੰਜਲੀ ਨਾਲ ਸ੍ਰੀ ਅਮਰਦਾਸ ਜੀ ਨੇ ਕਿ ਉਪਕਾਰ ਮੂਰਤੀ ਕਾਕੀ ਸੁਖੀ ਹੈ ਆਪ ਚੰਦਨ ਵਾਂਗੂ ਸੀਤਲ ਹੈ ਨਾਮ ਸੁਗੰਧ ਵਿਚ ਮਗਨ ਹੈ ਤੇ ਨਾਮ ਦੀ ਸੁਗੰਧੀ ਦਾਨ ਹੋ ਰਹੀ ਹੈ ਪਰਿਵਾਰ ਵਿਚ ਦੀਆਂ ਤੇ ਪਿੰਡਾਂ ਵਿਚ ਦੀਆਂ ਤੇ ਦੁਪਾਸਿਓ ਪੁੱਛਣ ਆਈਆਂ ਮਾਈਆਂ ਬੀਬੀਆਂ ਵਿਚ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਲੰਗਰ ਦਾ ਸੱਦਾ ਆ ਗਿਆ ਸਾਰੇ ਲੰਗਰ ਸਥਾਨ ਚਲੇ ਗਏ ਜਦ ਸਾਰੇ ਛਕ ਚੁੱਕੇ ਤੇ ਆਪੋ ਆਪਣੇ ਟਿਕਾਣੇ ਚਲੇ ਗਏ ਇਕਾਂਤ ਹੋ ਗਈ ਤਾਂ ਸਤਿਗੁਰ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਆਖਿਆ ਪੁਰਖਾ ਸਾਥੋਂ ਦੂਰ ਰਹਿਣਾ ਤੁਸਾਂ ਲਈ ਅਚੱਲ ਹੈ। ਚਾਹੋ ਤੁਸੀਂ ਚੱਲ ਲਿਆ ਹੈ ਤੇ ਅੱਗੋਂ ਵੀ ਚੱਲ ਲੈ ਸੋ, ਤੁਸੀਂ ਖੁਸ਼ੀ ਨਾਲ ਚੱਲ ਲੈ ਸੋ, ਕਿਉਂ ਜੋ ਅਸਾਂ ਨੇ ਅਪਣਾ ਲਈ ਹੈ ਮੇਰੀ ਖੁਸ਼ੀ ਮੇਰੀ ਹੋਣ ਕਰਕੇ। ਮੇਰੀ ਖੁਸ਼ੀ ਹੁਣ ਇਹ ਹੈ ਕਿ ਦੂਰ ਨਾ ਰਹੋ, ਮੇਰੇ ਪਾਸ ਰਹਿਣੇ ਵਿਚ ਦਿਸ ਰਿਹਾ ਹੈ ਕਿ ਤੁਸਾਂ ਲਈ ਖੇਚਲ ਹੈ, ਤੁਸਾਂ ਦੀ ਖੇਚਲ ਵਿਚ ਮੇਰੀ ਖੁਸ਼ੀ ਨਹੀਂ। ਹਾਂ ਦੇਖੋ, ਕਰਤਾ ਪੁਰਖ ਨੇ ਪਾਸ ਰਹਿਣ ਤੇ ਦੂਰ ਰਹਿਣ ਦੇ ਵਿਚਕਾਰ ਇਕ ਵਿਉਂਤ ਸਾਜ ਦਿੱਤੀ ਹੈ, ਉਹ ਹੈ ਨੇੜੇ ਰਹਿਣਾ। ਨੇੜੇ ਹੋਸੋ ਤਾਂ ਦੂਰੀ ਵਾਲੇ ਘਾਟੇ ਘਟ ਜਾਣਗੇ, ਨੇੜੇ ਹੋਸੈ ਤਾਂ ਪਾਸ ਰਹਿਣ ਵਾਲੀਆਂ ਚੋਭਾਂ ਦੂਰ ਰਹਿ ਸਨ। ਨੇੜੇ ਰਹਿਣ ਵਿਚ ਪਾਸ ਰਹਿਣ ਨਾਲੋਂ ਵਿੱਥ ਜੋ ਰਹਿ ਸੀ, ਵਿੱਥ ਚੋਭਾਂ ਨੂੰ ਵਿੱਥ ਤੇ ਰੱਖਦੀ ਹੈ। ਉਹ ਵਿਉਂਤ ਜੋ ਕਰਤਾਰ ਨੇ ਸਾਜੀ ਹੈ ਇਹ ਹੈ ਕਿ ਤੂੰ ਹੁਣ ਬਿਆਸਾ ਕਿਨਾਰੇ ਤੇ ਜਾ ਵਸੇ, ਨੇੜੇ ਹੋ ਜਾਣ ਕਰਕੇ ਮੇਲ ਗੇਲ ਸੌਖੇ ਹੋ ਰਹਿਣਗੇ, ਵਾਸਾ ਤੁਸਾਂ ਦਾ ਸੁਤੰਤਰ ਹੋ ਜਾਏਗਾ, ਕਰਤਾ ਪੁਰਖ ਦੀ ਸੇਵਾ ਦਾ ਕੰਮ ਚੰਗਾ ਕਰ ਸਕੋਗੇ। ਜੋ ਪੰਡ ਕਿ ਹੁਣ ਤੁਸਾਂ ਸਿਰ ਧਰ ਜਾਣੀ ਹੈ, ਜਿੱਥੇ ਟਿਕਾਣਾ ਕਰਨਾ ਹੈ, ਪੱਤਣ ਦਾ ਥਾਉ ਹੈ, ਬਿਆਸਾ ਉਰਾਰ ਪਾਰ ਆਉਣ ਜਾਣ ਵੇ ਮੁਸਾਫਰਾਂ ਨੂੰ ਆਰਾਮ ਦਾ ਟਿਕਾਣਾ ਮਿਲ ਜਾਏਗਾ, ਵਸਤੀ ਵਸ ਪਵੇਗੀ ਜੋ ਵਸ ਵਸ ਪਈ ਉਜੜਦੀ ਹੈ, ਤੋ ਸਾਡੇ ਕਰਮਾਂ ਦੀ ਬਰਕਤ ਨਾਲ ਵਸੇਗੀ, ਕਈ ਜੀਵਾਂ ਦੇ ਰੁਜ਼ਗਾਰ ਟੁਰ ਪੈਣਗੇ, ਭਲਾ ਹੋਵੇਗਾ ਜਗਤ ਦਾ। ਤੁਸਾਂ ਦਾ ਡੇਰਾ ਹੋਣ ਕਰਕੇ ਭੁੱਖੇ ਪਿਆਸੇ ਦੁਖੀ ਦਰਦ ਨਜਾਣੇ ਦੀ ਸਾਰ ਹੋਵੇਗੀ, ਨਾਮ ਦਾ ਪੱਲੂ ਫਿਰੇਗਾ ਕਿਉਂ। ਸ੍ਰੀ ਅਮਰਦਾਸ ਜੀ ਦਿਲ ਜੋੜ ਕੇ ਸੁਣ ਰਹੇ ਸਨ ਇਕ ਲੰਮਾ ਪਰ ਹਲਕਾ ਸੁਖ ਤੇ ਸਹੂਲਤ ਵਾਲਾ ਸਾਹ ਲੀਤਾ ਤੇ ਹੱਥ ਜੋੜ ਕੇ ਆਖਿਆ, ਜੋ ਕਰਾਓ ਕਰਨਾ ਹੈ, ਬਲ ਬਖਸ਼ੋ ਕਿ ਇਸ ਅਬਲ ਤੋਂ ਆਪ ਦੀ ਚਿਤ ਵੀ ਸਬਲ ਸੇਵਾ ਸਰ ਆਵੇ। ਸ੍ਰੀ ਗੁਰੂ ਜੀ, ਇਕ ਮਰਵਾਹਾ ਖੱਤਰੀ ਹੈ, ਨਾਉ ਹੈ ਗੋਂਦਾ, ਬਿਆਸਾ ਲਾਗੇ ਉਸ ਦੀ ਬਹੁਤ ਸਾਰੀ ਹੈ ਭੋਏ, ਵਸਾ ਰਿਹਾ ਹੈ ਵਸਤੀ ਉਥੇ, ਵਲ ਵਲ ਕੇ ਪੈਂਦੇ ਸੋ ਵਿਘਨ ਬਸਤੀ ਵਸਾਉਣ ਵਿਚ, ਕਿਵੇਂ ਵਿਘਨ ਵਿਨਾਸ਼ਨ ਹੋਣ ਵਸੇਬੇ ਵਿਚ। ਇਸ ਲਈ ਆਇਆ ਸੀ ਸਾਡੇ ਪਾਸ, ਬਿਨੈ ਕਰਦਾ ਸੀ ਕਿ ਚੱਲ ਵਸੋ ਉਥੇ। ਅਸੀਂ ਆਖਿਆ ਕਿ ਅਸੀਂ ਤਾਂ ਉਥੇ ਚੱਲ ਵਸਣ ਦਾ ਸੰਕਲਪ ਨਹੀਂ ਧਾਰਦੇ, ਪਰ ਆ ਲੈਣ ਦੇ ਸ੍ਰੀ ਅਮਰਦਾਸ ਜੀ ਨੂੰ ਉਹ ਜਾ ਵਸਣਗੇ ਉਥੇ ਤੇ ਵਸਾ ਲੈ ਦੇਣਗੇ ਤੇਰੀ ਨਗਰੀ ਤੇ ਤੇਰੀ ਭਾਵਨਾ ਉਹ ਸਾਰੀ ਪੂਰੀ ਕਰ ਦੇਣਗੇ। ਸੋ ਪੁਰਖਾ, ਹੁਣ ਜਦੋਂ ਉਹ ਆਵੇ ਉਸ ਨਾਲ ਜਾ ਕੇ ਦੇਖਣੀ ਜਗ੍ਹਾ, ਫਿਰ ਬੱਜ ਜਾਏਗਾ ਬੰਨ ਨੂੰ ਸਾਰਾ। ਇਸ ਤਰ੍ਹਾਂ ਦੀ ਵਾਰਤਾਲਾਪ ਤੋਂ ਦੋ ਤਰੇ ਦਿਨ ਮਗਰੋਂ ਆ ਗਿਆ ਗੋਂਦਾ ਤੇ ਸ੍ਰੀ ਗੁਰੂ ਜੀ ਦੀ ਪਾ ਕੇ ਆ ਗਿਆ, ਲੈ ਗਿਆ ਸ੍ਰੀ ਅਮਰਦਾਸ ਜੀ ਨੂੰ ਨਾਲ। ਸਾਰੀ ਥਾਂ ਤੇ ਟਿਕਾਣੇ ਵੇਖ ਕੇ ਜਦ ਸ੍ਰੀ ਅਮਰਦਾਸ ਜੀ ਮੁੜੇ ਤਾਂ ਸਾਹਿਬਾਂ ਨੇ ਪੁੱਛਿਆ, ਪੁਰਖਾ ਥਾਉ ਕੈਸਾ ਡਿੱਠੋ। ਸ੍ਰੀ ਅਮਰਦਾਸ ਜੀ ਬੋਲੇ, ਆਗਿਆ ਵਿਚ ਵੇਖ ਆਇਆ ਹਾਂ, ਜਗ੍ਹਾ ਸਖਤ ਹੈ, ਆਪ ਦੀ ਮਿਹਰ ਮੰਗਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਿਹਰ ਭਰੇ ਨੈਣਾ ਨਾਲ ਤੱਕੇ ਤੇ ਬੋਲੇ, ਪੁਰਖਾ ਤੇਰੇ ਕਦਮਾਂ ਦੇ ਯੁਮਨ ਬਰਕਤਾਂ ਨਾਲ ਸੁਭਾਗ ਹੋਵੇ ਸੀ। ਸ੍ਰੀ ਅਮਰਦਾਸ ਜੀ, ਅਰਸ਼ ਕੁਰਸ਼ ਦੇ ਸੋਹਣੇ ਮਾਲਕ ਜੀਓ, ਤੁਸਾਂ ਦੀ ਆਗਿਆ ਵਿਚ ਹਨ ਸਾਰੇ ਯੁਮਨ, ਸਾਰੀਆਂ ਬਰਕਤਾਂ। ਤਦ ਸਤਿਗੁਰ ਨੇ ਆਪਣੇ ਹੱਥ ਦੀ ਛੜੀ ਦਿੱਤੀ ਤੇ ਕਿਹਾ, ਜਾਓ ਫੇਰੋ ਇਹ ਸਾਰੇ ਧਰਤੀ ਨੂੰ ਸੁਭਾਗ ਕਰੋ, ਆਪਣੇ ਲਈ ਪੂਰਬਲੇ ਪਾਸੇ ਟਿਕਾਣਾ ਦੱਸ ਆਓ। ਸ੍ਰੀ ਅਮਰਦਾਸ ਜੀ ਚਲੇ ਗਏ ਆਗਿਆ ਪਾਲਣ, ਜਾ ਕੇ ਜਗ੍ਹਾ ਦੇਖੀ, ਫਿਰ ਫਿਰ ਕੇ ਛੜੀ ਫੇਰੀ, ਸਾਰੇ ਇਕ ਥਾਂ ਖੜੋ ਕੇ ਅਰਦਾਸ ਕੀਤੀ, ਗੁਰੂ ਨਾਨਕ ਗੁਰੂ ਅੰਗਦ ਦਾ ਧਿਆਨ ਕਰਕੇ ਗੋਂਦੇ ਦਾ ਲਿਆਂਦਾ ਮਿੱਠਾ ਵੰਡ ਦਿੱਤਾ ਪ੍ਰਸ਼ਾਦ ਕਰਕੇ ਤੇ ਕਿਹਾ, ਗੁਰੂ ਟੇਕ ਤੇ ਕੰਮ ਕਰੋ, ਵਿਘਨਕਾਰੀ ਸਮਾਨ ਤੇ ਬਲ ਦੂਰ ਹੋ ਗਏ ਹਨ ਗੁਰੂ ਕੀ ਮਿਹਰ ਨਾਲ, ਇਹ ਕਹਿ ਕੇ ਆਪ ਖਡੂਰ ਆ ਗਏ। ਇਮਾਰਤ ਦੇ ਸਮਾਨ ਉਥੇ ਜਮ੍ਹਾਂ ਸਨ, ਤਿਆਰੀ ਹੋ ਚੁੱਕੀ ਸੀ, ਰਾਜ ਮਜ਼ੂਰ ਤਰਖਾਣ ਲੁਹਾਰ ਹਾਜ਼ਰ ਸਨ। ਇੱਕ ਦਮ ਕੰਮ ਆਰੰਭ ਹੋ ਗਏ। ਬਾਜ਼ਾਰ ਬਣਿਆ, ਦੁਕਾਨਾਂ ਪੈ ਕੇ ਘਰ ਬਣੇ, ਸਰਾਂ ਸ਼ੁਰੂ ਹੋਈ। ਇਉਂ ਸ੍ਰੀ ਅਮਰਦਾਸ ਜੀ ਦੀ ਆਗਿਆ ਵਿੱਚ ਗੋਇੰਦਵਾਲ ਵਸ ਪਿਆ। ਸ੍ਰੀ ਅਮਰਦਾਸ ਜੀ ਦੇ ਲਈ ਜੋ ਥਾਂ ਗੁਰੂ ਆਗਿਆ ਵਿੱਚ ਚੁਣਿਆ ਗਿਆ ਸੀ, ਸੋ ਗੋਂਦੇ ਨੇ ਸਾਫ਼ ਕਰਵਾ ਦਿੱਤਾ। ਖਡੂਰ ਤੋਂ ਘੱਲੇ ਗੁਰੂ ਅੰਗਦ ਦੇਵ ਜੀ ਦੇ ਸਿੱਖ ਆਏ ਤੇ ਉਨ੍ਹਾਂ ਨੇ ਆਪਣੀ ਨਿਗਰਾਨੀ ਵਿੱਚ ਸਗੋਂ ਆਪਣੇ ਹੱਥੀਂ ਸੇਵਾ ਕਰ ਕਰਕੇ ਬਹੁਤ ਸੁੰਦਰ ਮੰਦਰ ਬਣਾ ਲਿਆ ਤੇ ਸ੍ਰੀ ਗੁਰੂ ਜੀ ਨੂੰ ਖ਼ਬਰ ਕਰ ਦਿੱਤੀ। ਸ੍ਰੀ ਗੁਰੂ ਜੀ ਨੇ ਆਗਿਆ ਕੀਤੀ ਕਿ ਜਾਓ ਹੁਣ ਵਸੋ ਗੋਇੰਦਵਾਲ। ਸ੍ਰੀ ਅਮਰਦਾਸ ਜੀ ਹੁਣ ਸਿਰ ਚਰਨਾਂ ਤੇ ਧਰ ਕੇ ਪਾਵਨ ਛੋ ਸੁਭਾਗ ਮੱਥੇ ਨੂੰ ਲਾ ਕੇ ਜਲ ਭਰੇ ਨੈਣਾਂ ਨਾਲ ਉੱਠੇ ਤੇ ਮੂੰਹ ਸਨਮੁਖ ਰੱਖੀ ਟੁਰ ਪਏ ਨਵੇਂ ਵਾਸ ਅਸਥਾਨ ਨੂੰ। ਜਾਂ ਟਿਕਾਣੇ ਅਪੜੇ ਤੇ ਆਪਣੇ ਵਸੇਬੇ ਦਾ ਮੰਦਰ ਡਿੱਠਾ, ਡਾਢਾ ਸੋਹਣਾ ਤੇ ਵੱਡਾ। ਤਾਂ ਡੁੱਲ ਡੁੱਲ ਪੈਂਦੇ ਅਦਬ ਵਾਲੇ ਪ੍ਰੇਮ ਭਰੇ ਦਿਲ ਨੇ ਹੋਕਾ ਖਾਦਾ, ਬੋਲੇ ਅਮਰ ਅਮਰ ਗੁਰੂ ਕੇ ਨਫ਼ਰ ਅਮਰ। ਨਫ਼ਰ ਲਈ ਏਡਾ ਸੋਹਣਾ ਧੌਲਹਰ ਤੇ ਮਾਲਕ ਲਈ ਖਡੂਰ ਵਿੱਚ ਸਧਾਰਨ ਘਰ ਹੈ, ਇਹ ਭਲਿਆ ਲੋਕਾਂ ਤੇਰੇ ਲਾਇਕ ਨਹੀਂ। ਪਾ ਕੋਈ ਝੁੱਗੀ ਤੇ ਰਹੁ ਦਾਸ ਹੋ ਕੇ ਇਸ ਨੂੰ ਨਾ ਤੱਕ। ਇਹ ਕਹਿ ਕੇ ਆਪ ਅੱਗੇ ਨਾ ਵਧੇ ਤੇ ਉੱਥੇ ਹੀ ਅਟਕ ਗਏ ਤੇ ਫਿਰ ਵਿੱਥ ਤੇ ਜਾ ਖੜੋਤੇ। ਥੋੜੇ ਚਿਰ ਵਿੱਚ ਕੀ ਦਿਸਿਆ ਕਿ ਮੰਦਰ ਨੂੰ ਅੱਗ ਲੱਗ ਗਈ ਹੈ। ਸਿੱਖ ਦੌੜੇ ਆਏ, ਹੇ ਗੁਰੂ ਕੇ ਤਾਰੇ ਸਵਾਰੇ ਦਾਤਾ, ਅਸਾਂ ਬੜੇ ਪ੍ਰੇਮ ਨਾਲ ਮੰਦਰ ਸਾਜਿਆ ਸੀ, ਇਹ ਕੀ ਭਾਣਾ ਵਰਤਿਆ ਨੇ, ਸਾਡੀ ਕਾਲ ਥਾਂ ਨਾ ਪਈ। ਸ੍ਰੀ ਜੀ ਬੋਲੇ, ਤੁਸੀਂ ਸਿੱਖ ਸਾਓ, ਗੁਰੂ ਤੋਂ ਸੋਹਣਾ ਤੇ ਵੱਡਾ ਮੰਦਰ ਗੁਰੂ ਕੇ ਨਫ਼ਰ ਲਈ ਕਿਵੇਂ ਸਾਜਿਓ ਨੇ। ਸਿੱਖ ਹੁਕਮ ਕਮਾਉਣ ਦੇ ਚਾਓ ਵਿੱਚ ਬਣ ਗਿਆ, ਇਹ ਸੋਚ ਨਾ ਪੂਰੀ। ਸ੍ਰੀ ਅਮਰਦਾਸ ਜੀ ਓ ਚੰਗਾ, ਫੇਰ ਗੁਰੂ ਪਿਆਰਿਓ ਪਾਣੀ ਪਾਓ, ਪਾਣੀ ਬੁਝਾਓ, ਜੋ ਲੱਕੜ ਕਾਠ ਬਚ ਗਿਆ ਮਿਲੇ ਉਸੇ ਨਾਲ ਇੱਕ ਚੁਬਾਰਾ ਪਾ ਦਿਓ ਹੇਠਾਂ ਕੋਠਾ, ਅੰਨ ਪਾਣੀ ਲਈ ਉੱਤੇ ਚੁਬਾਰਾ, ਬਾਰੀ ਵੱਡੀ ਖਡੂਰ ਦਸ਼ਾ ਰੱਖ ਕੇ, ਜੋ ਰਸਨਾ ਨਾਲ ਬੈਠਾਂ ਸਿਮਰਾਂ ਗੁਰੂ ਤੇ ਨੈਣਾਂ ਨਾਲ ਤੱਕਾਂ ਗੁਰੂ ਵਸੇਬੇ ਵਾਲੀ ਖਡੂਰ ਨੂੰ। ਆਗਿਆ ਪਾ ਕੇ ਸਿੱਖਾਂ ਨੇ ਅੱਗ ਬੁਝਾਈ, ਲੱਕੜ ਕਾਠ ਜੋ ਬਚ ਰਹੇ ਇਕੱਠੇ ਕੀਤੇ, ਮਲਬਾ ਚੁਕਵਾਇਆ, ਪੱਕੀਆਂ ਇੱਟਾਂ ਸਾਫ਼ ਕਰਵਾਈਆਂ ਤੇ ਇੱਕ ਕੋਠਾ ਹੇਠਾਂ ਬਣਾ ਕੇ ਉੱਤੇ ਚੁਬਾਰਾ ਪਾ ਦਿੱਤਾ। ਥੋੜੇ ਹੀ ਦਿਨ ਲੱਗੇ, ਕਾਰੀਗਰ ਸਨ ਗੋਂਦੇ ਦੇ, ਸਿਪ ਸਨ ਨਾਲ ਤੇ ਬਣਨਾ ਸੀ ਇੱਕ ਚੁਬਾਰਾ। ਇਨੇ ਦਿਨ ਗੋਂਦੇ ਘਰ ਟਿਕੇ ਰਹੇ, ਫਿਰ ਚੁਬਾਰੇ ਵਿੱਚ ਆ ਵਸੇ। ਹੁਣ ਗੋਇੰਦਵਾਲ ਵਿੱਚ ਰਹਿ ਕੇ ਨੇਮ ਇਹ ਬੱਝਾ ਕਿ ਅੰਮ੍ਰਿਤ ਵੇਲੇ ਧਿਆਨ ਮਗਨ ਬੈਠ ਜਾਣਾ, ਦਿਨ ਚੜੇ ਖਡੂਰ ਨੂੰ ਟੁਰ ਪੈਣਾ, ਲੰਗਰੋਂ ਪਹਿਲੇ ਅੱਪੜ ਪੈਣਾ, ਦਰਸ਼ਨ ਕਰਕੇ ਲੰਗਰ ਦੀ ਸੇਵਾ ਵਿੱਚ ਨਾਲ ਹੋ ਕੇ ਜਦੋਂ ਸਤਿਗੁਰੂ ਆਰਾਮ ਕਰਨ ਤਦੋਂ ਹੀ ਜਾਂ ਕੁਝ ਮਗਰੋਂ ਗੋਇੰਦਵਾਲ ਆ ਜਾਣਾ। ਥੋੜੇ ਚਿਰ ਵਿੱਚ ਗੁਰੂ ਜੀ ਦੀ ਆਗਿਆ ਨਾਲ ਗੋਇੰਦਵਾਲ ਵਿੱਚ ਹੋਰ ਘਰ ਬਣਵਾਏ ਗਏ ਤੇ ਸ੍ਰੀ ਅਮਰਦਾਸ ਜੀ ਨੂੰ ਆਗਿਆ ਹੋਈ ਕਿ ਆਪਣੇ ਸਾਰੇ ਪਰਿਵਾਰ ਕਬੀਲੇ ਨੂੰ ਬਾਸਰਕੇ ਤੋਂ ਲਿਆ ਕੇ ਗੋਇੰਦਵਾਲ ਵਸਾ ਲਓ। ਸੋ ਸ੍ਰੀ ਅਮਰਦਾਸ ਜੀ ਸਭ ਨੂੰ ਲੈ ਕੇ ਆਏ ਤੇ ਗੋਇੰਦਵਾਲ ਮਾਨੋ ਸਾਰੇ ਕਬੀਲੇ ਦਾ ਵਤਨ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।